आत्मा श्री वाहे गुरु साहिब जी सोरठ महला पंजवा ठाड पाई करतारी ताप छोड़ गया परवारी गुरपुरा है राखी शरण सच्चे की ताकी ठाड़ पाई करतारी पाप छोड़ गया परवारी गुरपुरा है राखी शरण सच्चे की ताकी परमेश्वर आप हुआ रखवाला सात सहज सुख खिन मह उपजी मन हुआ सदा सुखाला रहाओ हर हर नाम दियो दारू तेना सगला रोग बेदारू अपनी कृपा धारी तेना सगली बात सवारी प्रभु अपना बिरद सम्हारिया हमारा गुण अवगुण ना बिचारिया गुर का शब्द पहो साखी तेना सगली लाज राखी बोलाया बोली तेरा तू साहिब गुणी गहेरा जापू नानक नाम सच साखी अपने दास की पैज राखी बोलाया बोली तेरा तू साहिब गुणी गहेरा जप नानक नाम सच साखी अपने दास की पैज राखी वाहिगुरु जी का खालसा वाहिगुरु जी की फतेह।
सतगुरां दी पावन पवित्र हजूरी दे अंदर सुभाईमान गुरु सवारे प्रेमी सतसंगी जनों वडभागे हो आप जी सतगुरां दी कृपा द्वारा सतगुरां दी पावन हजूरी विच सत संगत करन दा सुभाग आप जी ने प्राप्त होया है। गुरु सवारे गुरु के कीर्तनिया पासों गुरबाणी कीर्तन आप जी ने सरवण किते हन। अमृत वेले सचखंड श्री हरिमंदर साहब जी दे अंदर तन तन गुरु ग्रंथ साहब जी महाराज सच्चे पातशाह जी ने प्रकाशमान होके जो मुख वाक साडे सारियां उत्ते कृपा कीती है सोरठ राग दे अंदर गुरु अर्जन देव जी महाराज सच्चे पातशाह जी का यह शब्द उचारण किया होया गुरु ग्रंथ साहब जी दे मुबारक अंग 622 अते 23 ते सुभायमान है। पाठ आप जी ने सरवण किया है। विचार गुरु कृपा द्वारा इस पावन शब्द की आप सारिया ने मिलके सांझी करनी। जिथे अज शब्द की विचार आप करनी है उथे जगत गुरु धन गुरु नानक देव जी महाराज सचे पातशाह जी का अज प्रकाश दिहाड़ा आगमन पुरब है। सतगुरां दे जीवन संबंधी भी आप विचारा करनिया ने। आओ जिन्ने भी सतसंगी गुरु चरणा दे अंदर जुड़े हो या लाइव प्रोग्राम दे राही इस सौभाग्य समय की संभाल कर रहे हो सारे ही सुरतियां बिरतियां नूं टिकाओ गुरु चरणा दे नाल जोड़ो रसना करो पवित्र गज के बोलो सतनाम वाहेगुरु। एक बारी फिर कृपा करो गज के बोलो सतनाम वाहेगुरु। सतगुरां दी पावन बाणी दा कथन है बाणियां कहानियां पुत सपुत करें। बाणियां बजुर्गां दिया कहानियां इतिहास सानू पुत्रां तो सपुत्र बनांदा है। जिन्ने भी गुरपुरब आगमन पुरब गुरियाई पुरब या ज्योति जो समान दे पुरब जा भगत जनां दे दिहाड़े शहीदां दे दिहाड़े जोड़ मेले आपां जिहड़े इह मनांदे हां इस दा भाव इह है बाणियां कहानियां पुत सपुत करें। असी पुत्रां तों सपुत्र बनण दा जिहड़ा ना उह यतन करना है। सतगुरु गुरु नानक पातशाह जी का जदों आगमन होया ਜੀ ਸਿੰਘਾਂ ਪਾਸੋਂ ਸਰਵਨ ਕਰ ਰਹੇ ਹਾਂ। ਪ੍ਰਭਾਤ ਫੇਰੀਆਂ ਵੀ ਨਿਕਲੀਆਂ ਨੇ, ਨਗਰ ਕੀਰਤਨ ਵੀ ਨਿਕਲਿਆ ਤੇ ਬਾਰ ਬਾਰ ਇਹ ਬਚਨ ਦੁਹਰਾਏ ਗਏ ਨੇ ਭਾਈ ਗੁਰਦਾਸ ਜੀ ਦੇ, ਸੁਣੀ ਪੁਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ, ਯਾ ਮਿਟੀ ਧੁੰਦ ਜਗ ਚਾਨਣ ਹੋਵਾ। ਪੁਕਾਰ ਸ਼ਬਦ ਤੇ ਧੁੰਦ ਸ਼ਬਦ ਜਿਹੜਾ ਹੈ ਇਹਨੂੰ ਧਿਆਨ ਵਿੱਚ ਰੱਖਣਾ। ਧੁੰਦ ਕਿਹੜੀ ਹੈ? ਕਿਸੇ ਇਤਿਹਾਸਕਾਰ ਦੇ ਬਚਨ ਨਹੀਂ, ਬਲਕਿ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਨੇ, ਭਾਈ ਗੁਰਦਾਸ ਜੀ ਦੇ ਬਚਨ ਨੇ ਕਿ ਉਸ ਵੇਲੇ ਧੁੰਦ ਕਿਹੜੀ ਸੀ ਤੇ ਪੁਕਾਰ ਕਿੰਨੇ ਕੀਤੀ, ਕਿਵੇਂ ਕੀਤੀ, ਕਿਉਂ ਕੀਤੀ। ਸਤਿਗੁਰਾਂ ਨੇ ਵੀ ਪਾਵਨ ਬਾਣੀ ਦੇ ਅੰਦਰ ਬਾਰ ਬਾਰ ਇਹ ਗੱਲ ਦੁਹਰਾਈ ਹੈ, ਭਈ ਗਿਲਾਨ ਜਗਤ ਵਿੱਚ ਚਾਰ ਵਰਨ ਆਸ਼ਰਮ ਉਪਾਏ, ਦਸ ਨਾਮ ਸੰਨਿਆਸੀਆਂ ਜੋਗੀ ਬਾਰਹ ਪੰਥ ਚਲਾਏ, ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦ ਕਰਾਏ, ਬ੍ਰਹਮਣ ਬਹੁ ਪ੍ਰਕਾਰ ਕਰ ਸ਼ਾਸਤਰ ਵੇਦ ਪੁਰਾਣ ਲੜਾਏ, ਖੜ ਦਰਸ਼ਨ ਬਹੁ ਵੈਰ ਕਰ ਨਾਲ ਛੱਤੀ ਸੇ ਪਖੰਡ ਰਲਾਏ, ਤੰਤ ਮੰਤਰਾ ਸਾਇਨਾ ਕਰਾ ਮਾਤ ਕਾਲਖ ਲਪਟਾਏ, ਇਕਸ ਤੇ ਬਹੁ ਰੂਪ ਕਲਯੁਗ ਅੰਦਰ ਭਰਮ ਭੁਲਾਏ, ਕਲਯੁਗ ਅੰਦਰ ਭਰਮ ਭੁਲਾਏ। ਫਿਰ ਭਾਈ ਸਾਹਿਬ ਜੀ ਦੇ ਬਚਨ ਹਨ, ਭਾਈ ਸਾਹਿਬ ਆਖਦੇ ਨੇ ਚਾਰ ਵਰਨ ਚਾਰ ਮਜ਼ਬਾ, ਜਗ ਵਿਚ ਹਿੰਦੂ ਮੁਸਲਮਾਨੀ ਖੁਦੀ ਬਖੀਲੀ ਤਕਬਰੀ, ਖਿੰਚੋ ਤਾਨ ਕਰੈਨ ਤਗਾਣੀ, ਨਾਰੀ ਆਖਦੇ ਨੇ ਗੰਗ ਬਨਾਰਸ ਹਿੰਦੂਆ, ਮੱਕਾ ਕਾਬਾ ਮੁਸਲਮਾਨੀ, ਸੁੰਨਤ ਮੁਸਲਮਾਨ ਦੀ, ਤਿਲਕ ਜੰਜੂ ਹਿੰਦੂ ਨਵਾਰੀ, ਬੇਦ ਕਤੇਬ ਬੁਲਾਇਕ ਹੈ, ਮੋਹੇ ਲਾਲਚ ਦੁਨੀ ਸ਼ਤਾਨੀ। ਫਿਰ ਆਖਦੇ ਨੇ ਰਾਮ ਰਹੀਮ ਕਹਾਏ ਦੇ ਇਕ ਨਾਮ ਦੋਏ ਰਾਹ ਪੁਲਾਣੀ, ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਮਨ ਮੌਲਾਣੀ, ਸਿਰੋ ਨਾ ਮਿੱਟੈ ਆਵਨ ਜਾਣੇ। ਇਹ ਸੀ ਉਸ ਵੇਲੇ ਧੁੰਦ ਕਿਹੜੀ? ਕਲ ਕਾਤੀ ਰਾਜੇ ਕਸਾਈ, ਧਰਮ ਪੰਕਰ ਉਡਰਿਆ ਕੂੜ ਅਮਾਵਸ ਸਤ ਚੰਦਰਮਾ, ਦੇਸੀ ਨਾ ਹੀ ਕਹਿ ਚੜਿਆ ਹਉ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹੋ ਨ ਕੋਈ ਵਿਚ ਹਉ ਮੈਂ ਕਰ ਦੁਖ ਰੋਈ, ਕਹੋ ਨਾਨਕ ਕਿਨ ਬਿਦ ਗਤ ਹੋਈ। ਕਿਉਂਕਿ ਜਿਨ੍ਹਾਂ ਨੇ ਇਸ ਅਗਿਆਨਤਾ ਦੀ ਧੁੰਦ ਨੂੰ ਮਿਟਾਉਣਾ ਸੀ, ਦੂਰ ਕਰਨਾ ਸੀ, ਉਹ ਆਪ ਉਜਾੜੇ ਦਾ ਕਾਰਨ ਬਣ ਗਏ। ਆਪ ਜੀ ਇਹ ਬਚਨ ਬਾਬਾ ਨਾਨਕ ਜੀ ਦੇ ਬਹੁਤ ਵਾਰੀ ਸਰਵਨ ਕਰ ਦਿਓ, ਕਾਦੀ ਕੂੜ ਬੋਲ ਮਲ ਖਾਏ, ਬ੍ਰਹਮਣ ਨਾਵੈ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾਰੇ ਕਾ ਬੰਦ, ਕਿਉਂਕਿ ਸ਼ਰਮ ਧਰਮ ਦੇ ਨਾਨਕਾ, ये दोवे ही शप खदोए कूड़ फिरे प्रधान वे लालू काजियां बम न की गल थकी अगद परे शैतान वे लालू शर्म धर्म का डेरा दूर नानक कूड़ रहया परपूर। सतगुरु गुरु नानक पातशाह जी मैं फिर बेनती करा धर्मां दे विच गिनती वधान वास्ते सिख धर्म नहीं बनाया क्योंकि फाउंडर गुरु ने सतगुरु महाराज सच्चे पातशाह साडे पहले गुरु ने सतगुरां ने वेख्या इंसान इंसान नहीं रहा बंदा बंदा नहीं रहा ते गुरु पातशाह जी ने केवल ते केवल बंदे नूं बंदा बनाने वास्ते सारे जतन अकाल पुरख की कृपा नाल अपने जीवन दे अंदर आरंभे ते जेड़े बचन भाई साहब आख दिन पुकार पुकार केड़ी सी मैं एक विद्वान दे बचन सुन रहा सी पुकार सानू बारी दे विचों मिल जाएगी जदे आपा होक सुनदे हन अंदर दी दर्द भगत नामदेव जी दा ते भगत नामदेव जी अंदरों सात संगत रब दे नाल जोड़ के भिज के की आखदे ने हस्त खेलत तेरे देवरे आया भगत करत नामा पगड़ उठाया हिंदड़ी जात मेरी जाद मराया शीपे के जन्म काहे को आया लै कंबली चलियो पलटाए देवरे पाछे बैठा जाए ज्यों ज्यों नामा हर गुण उचरै भगत जना को देवरा फिर ऐसिया उदाहरण सानू गुरु साहबान दी पावन बारी विचों भगत जना दी बारी विचों गुरु ग्रंथ साहब दे विचों बहुत सारिया मिल जाणगियां। जदों पुकार धर्म ने कीती लुकाई ने कीती दुखिया ने कीती विकारां दे विच सड़दी होई धरती ने कीती उस वेले अकाल पुरख त्रुठा गुरु नानक देव जी महाराज नूं इस मात लोक दे अंदर भेजिया क्योंकि गुरमुख सदे जान आवन कल्या गुरमुखा नूं वाहिगुरु परमात्मा आप भेजदा है आप उन्हां दी ड्यूटी लांदा है। एक गल आप बहुत वारी पढ़ते हैं संत रब दे प्यारे गुरु साहबान सत्संगत जूनी भोगन वास्ते नहीं आते क्योंकि उन्हां बारे आप गुरु अर्जन देव जी महाराज के बचन पढ़ते हैं पातशाह जी आखदे ने जन्म मरण दोहो मैं नाही जन पर उपकारी आए जी दान दे भगती लायन हरस्यों लैन मिलाए। बस आ मकसद है रब दे प्यारियां दा आन दा सतगुरु नानक देव जी महाराज नूं पठाया सतगुरु महाराज नूं कल्लिया वाहिगुरु परमात्मा ने सत्संगत अपनी कृपा अपनी बख्शिश दे के। एक गल होर ध्यान विच रखियो बाबा नानक देव जी जन्म तो ही गुरु हन बाकी गुरु साहबान दा आपा इतिहास पढ़िए गुरु अंगद देव जी महाराज पहला सिख फिर गुरु गुरु अमरदास पातशाह जी पहला सिख फिर गुरु ते एक समा ऐसा भी आया जदों शरीर करके बाबा नानक जी गुरु अंगद देव जी गुरु अमरदास पातशाह जी गुरु रामदास पातशाह जी इको टाइम शरीर करके हाजर ने ਪਰ ਸਾਧ ਸੰਗਤ ਬਾਬਾ ਨਾਨਕ ਜਨਮ ਤੋਂ ਹੀ ਗੁਰੂ ਹਨ ਤੇ ਖਿਆਲ ਕਰਿਓ ਕੇਵਲ ਉਨ੍ਹਾਂ ਨੇ ਮਾਤਾ ਤ੍ਰਿਪਤਾ ਜੀ ਨੂੰ ਤ੍ਰਿਪਤ ਨਹੀਂ ਕੀਤਾ। ਅੱਜ ਦੇ ਦਿਨ ਬਾਬਾ ਕਾਰੂ ਜੀ ਦੇ ਘਰ ਵਿਚ ਗੁਰੂ ਨਾਨਕ ਪਾਤਸ਼ਾਹ ਜੀ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਜਨਮ ਲੈਂਦੇ ਨੇ, ਉਨ੍ਹਾਂ ਦਾ ਪ੍ਰਕਾਸ਼ ਹੁੰਦਾ, ਉਨ੍ਹਾਂ ਦਾ ਆਗਮਨ ਹੁੰਦਾ। ਤੇ ਸਤ ਸੰਗਤ ਜਿੱਥੇ ਮਾਤਾ ਤ੍ਰਿਪਤਾ ਜੀ ਆਪ ਤ੍ਰਿਪਤ ਨੇ, ਆ ਹੁਣੇ ਹੁਣੇ ਗੁਰੂ ਕੇ ਸਿੱਖ ਕੀਰਤਨੀ ਸਾਨੂੰ ਇਹ ਗੱਲ ਸਮਝਾ ਕੇ ਗਏ ਨੇ। ਇਹ ਵੱਖਰੀ ਗੱਲ ਕਿ ਤ੍ਰਿਪਤਾ ਜੀ ਮਾਤਾ ਜੀ ਉੱਤੇ, ਬਾਬਾ ਕਾਰੂ ਜੀ ਉੱਤੇ ਸਤ ਸੰਗਤ ਸਮਾਂ ਪਾ ਕੇ ਕਿਰਪਾ ਹੋਈ, ਸਮਾਂ ਪਾ ਕੇ ਉਨ੍ਹਾਂ ਉੱਤੇ ਰਹਿਮਤ ਹੋਈ। ਪਰ ਗੁਰਬਾਣੀ ਗੁਰੂ ਦੇ ਬਚਨ ਨੇ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਨਿਆ ਮਾਏ। ਤਲਵੰਡੀ ਹੈ ਪਰ ਸਤ ਸੰਗਤ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੇ ਨਾਲ, ਉਹਨਾਂ ਦੇ ਜਨਮ ਦੇ ਨਾਲ ਇਹ ਤਲਵੰਡੀ ਨਹੀਂ ਰਹੀ ਬਲਕਿ ਨਨਕਾਣਾ ਸਾਹਿਬ ਬਣ ਗਈ। ਫਿਰ ਧਿਆਨ ਦੇਵਿਓ, ਦਾਈ ਦੀ ਗੱਲ ਆਪਾਂ ਦੌਲਤਾਂ ਦੀ ਪੜ੍ਹਦੇ ਹਾਂ। ਦਾਈ ਦੌਲਤਾਂ ਇੱਕ ਮੁਸਲਮਾਨ ਔਰਤ ਹੈ ਜਿਹੜੀ ਜਨਮ ਸਮੇਂ ਆਈ ਏ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸਤ ਸੰਗਤ ਇਸ ਮਾਤ ਲੋਕ ਦੇ ਅੰਦਰ ਪਧਾਰੇ ਆਏ ਰੋਏ ਨਹੀਂ। ਮੈਂ ਇੱਕ ਵਿਦਵਾਨ ਦੇ ਬਚਨ ਪੜ੍ਹ ਰਿਹਾ ਸੀ, ਰੋਏ ਕਿਉਂ ਨਹੀਂ? ਕਿਉਂਕਿ ਸਤ ਸੰਗਤ ਆਮ ਤੌਰ ਤੇ ਜਦੋਂ ਬੱਚਾ ਰੋਂਦਾ ਹੈ ਤੇ ਬਾਕੀ ਪਰਿਵਾਰ ਦੇ ਜੀ ਵਧਾਈਆਂ ਦਿੰਦੇ ਨੇ, ਪਤਾ ਲੱਗ ਜਾਂਦਾ ਬੱਚਾ ਆਇਆ ਅਰੋਗ ਹੈ। ਪਰ ਜੇ ਨਾ ਰੋਵੇ ਡਾਕਟਰ ਨੂੰ ਦਾਈ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ। ਪਰ ਇਹ ਦਾਈ ਨੂੰ ਜਦੋਂ ਹਰਦਿਆਲ ਪੰਡਿਤ ਨੇ ਪੁੱਛਿਆ, ਆਖਿਆ ਦੱਸ ਜਦੋਂ ਜਨਮ ਹੋਇਆ ਉਸ ਵੇਲੇ ਕੀ ਸਾਰੇ ਹਾਲਾਤ ਸਨ, ਤੇ ਦਾਈ ਨੇ ਇੱਕ ਗੱਲ ਕਹੀ, ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਆਏ ਇਹ ਰੋਏ ਨਹੀਂ ਪਰ ਨਾਲ ਹੀ ਕਿਹਾ ਮੁਸਕਰਾਏ ਤੇ ਇਨ੍ਹਾਂ ਦੇ ਕੋਲੋਂ ਮੈਨੂੰ ਇੱਕ ਸੰਗੀਤਕ ਆਵਾਜ਼ ਨਜ਼ਰ ਆਈ, ਸੰਗੀਤ ਮੇਰੇ ਕੰਨਾਂ ਦੇ ਵਿੱਚ ਪਿਆ। ਠੀਕ ਹੈ ਮੈਂ ਦੌਲਤਾਂ ਹਾਂ ਪਰ ਦੌਲਤ ਦੇ ਦਰਸ਼ਨ ਸਾਰੀ ਜ਼ਿੰਦਗੀ ਨਹੀਂ ਕੀਤੇ, ਪਰ ਜਦੋਂ ਬਾਬਾ ਨਾਨਕ ਨੇ ਮੇਰੇ ਕੰਨਾਂ ਦੇ ਵਿੱਚ ਆਵਾਜ਼ ਆਪਣੀ ਕਿਰਪਾ ਦੀ, ਵਾਹਿਗੁਰੂ ਪਰਮਾਤਮਾ ਦੀ ਉਸਤਤ ਦੀ ਪਾਈ ਤੇ ਕਹਿੰਦੀ ਮੇਰੀਆਂ ਕੁੱਲਾਂ ਦੀ ਜਿਹੜੀ ਨਾ ਭੁੱਖ ਦੂਰ ਹੋ ਗਈ। ਕਿਉਂਕਿ ਤਾਂ ਹੀ ਬਾਬਾ ਕਾਰੂ ਜੀ ਜਦੋਂ ਵਧਾਈ ਦੇਣ ਵਾਸਤੇ ਬਾਹਰ ਖੜੇ ਹੋਏ ਨੇ ਦੌਲਤ ਦਾ ਥਾਲ ਲੈ ਕੇ, ਤੇ ਉਸ ਵੇਲੇ ਦੌਲਤਾਂ ਜਿਹੜੀ ਇਸ ਸਮੇਂ ਦੀ ਉਡੀਕ ਕਰਦੀ ਹੋਈ ਉਹ ਮੰਗਦੀ ਸੀ, ਉਹਨੇ ਅੱਜ ਕੁਝ ਮੰਗਿਆ ਨਹੀਂ। ਮਸਤਾਨੀ ਚਾਲ ਦੇ ਵਿੱਚ ਸਤ ਸੰਗਤ ਦੌਲਤ ਦੁਨਿਆਵੀ ਵੱਲ ਧਿਆਨ ਨਹੀਂ ਦਿੱਤਾ ਤੇ ਬਾਬਾ ਕਾਰੂ ਜੀ ਨੇ ਸਮਝਿਆ ਕਿ ਜਿਹੜੀ ਦੌਲਤ ਮੈਂ ਦੇਣਾ ਚਾਹੁੰਦਾ ਹਾਂ ਹੋ ਸਕਦਾ ਹੈ ਥੋੜੀ ਹੋਵੇ, ਤਾਂ ਕਰਕੇ ਦੌਲਤਾਂ ਜਿਹੜੀ ਹੈ ਥਾਲ ਵੱਲ ਨਹੀਂ ਵੇਖ ਲਈ। ਪਰ ਉਸ ਵੇਲੇ ਫਿਰ ਆਖਿਆ ਜੇ ਥੋੜੀ ਤੇ ਹੋਰ ਦੇ ਰਹੇ ਨਾ, ਪਰ ਮੇਰੇ ਘਰੋਂ ਨਾਰਾਜ਼ ਨਹੀਂ ਜਾਣਾ। ਕਹਿਣ ਲੱਗੀ ਰਹਿਮ ਦੇ ਕਾਲੋ ਅੱਜ ਮੈਨੂੰ ਦੌਲਤ ਮਿਲ ਗਈ ਹੈ। ਕਹਿਣ ਲੱਗਾ ਮੇਰੇ ਘਰ ਦੇ ਅੰਦਰ ਦੇਣ ਵਾਲਾ ਕੌਣ? ਜਿਹੜਾ ਤੇਰੇ ਘਰ ਦੇ ਵਿੱਚ ਪੁੱਤਰ ਦੇ ਰੂਪ ਵਿੱਚ ਆਇਆ ਹੈ ਨਾ, ਉਹਨੇ ਮੇਰੇ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਸੱਚੀ ਦੌਲਤ ਜਿਹੜੀ ਨਾ ਉਹ ਪ੍ਰਦਾਨ ਕਰ ਦਿੱਤੀ। ਧਿਆਨ ਦੇਵਿਓ ਸਤ ਸੰਗਤ, ਗੁਰੂ ਨਾਨਕ ਪਾਤਸ਼ਾਹ ਜੀ ਹੁਣ ਜੀਵਨ ਦੇ ਅੰਦਰ ਅੱਗੇ ਵਧਣ ਲੱਗੇ ਨੇ। ਆਪਾਂ ਕਈ ਵਾਰੀ ਇਹ ਪੜ੍ਹਦੇ ਆ, ਤਿੰਨ ਉਸਤਾਦ ਉਹਨਾਂ ਦੇ ਜੀਵਨ ਵਿੱਚ ਆਏ, ਗੋਪਾਲ ਪਾਧਾ, ਬ੍ਰਿਜ ਪੰਡਿਤ ਬ੍ਰਿਜ ਲਾਲ ਜਿਹੜਾ ਹੈ ਤੇ ਕੁਤਬਦੀਨ ਮੌਲਵੀ। ਇਨ੍ਹਾਂ ਨੇ ਸਤਿਗੁਰੂ ਮਹਾਰਾਜ ਨੂੰ ਦੁਨਿਆਵੀ ਪੜ੍ਹਾਈ ਆਪਣੇ ਵੱਲੋਂ ਪੜ੍ਹਾਈ ਹੈ। ਇਹ ਧਿਆਨ ਰੱਖਿਓ, ਜਿਹੜੇ ਕਹਿੰਦੇ ਨੇ ਨਾ ਬਾਬਾ ਨਾਨਕ ਜੀ ਨੂੰ ਪੜ੍ਹਾਈ ਦੀ ਲੋੜ ਨਹੀਂ ਸੀ ਜਾਂ ਉਹ ਪੜ੍ਹੇ ਨਹੀਂ। ਬੇਨਤੀ ਕਰਾਂ ਸਾਧ ਸੰਗਤ, ਜਦੋਂ ਬਾਬਾ ਨਾਨਕ ਦੀ ਆਪਾਂ ਬਾਣੀ ਪੜ੍ਹਦੇ ਹਾਂ, ਖਾਸ ਤੌਰ ਤੇ ਆਸਾ ਰਾਗ ਦੇ ਅੰਦਰ ਪੱਟੀ ਜਾਂ ਬਾਕੀ 19 ਰਾਗਾਂ ਦੇ ਅੰਦਰ ਬਾਣੀ ਤੇ ਸਤਿਗੁਰੂ ਮਹਾਰਾਜ ਵੱਖਰੇ ਵੱਖਰੇ ਧਰਮਾਂ ਦੇ ਬਾਰੇ ਜਦੋਂ ਆਪਣੇ ਖਿਆਲ ਪ੍ਰਗਟ ਕਰਦੇ ਨੇ, ਖਾਸ ਤੌਰ ਤੇ ਜਪ ਬਾਣੀ ਆਸਾ ਕੀ ਵਾਰ ਦੇ ਅੰਦਰ ਸਤਿਗੁਰੂ ਮਹਾਰਾਜ ਨੇ ਜਿਹੜੇ ਖਿਆਲ ਦਿੱਤੇ ਨੇ ਨਾ, ਇਉਂ ਲੱਗਦਾ ਬਾਬਾ ਨਾਨਕ ਜੀ ਨੇ ਬਾਕੀ ਧਰਮਾਂ ਦਾ ਵੀ ਅਧਿਐਨ ਕੀਤਾ ਤੇ ਸਾਧ ਸੰਗਤ ਹਰ ਤਰ੍ਹਾਂ ਦੀ ਪੜ੍ਹਾਈ ਆਪਣੇ ਜੀਵਨ ਦੇ ਅੰਦਰ ਪੜ੍ਹੀ। ਪਰ ਇਹ ਵੱਖਰੀ ਗੱਲ ਹੈ ਕਿ ਉਸਤਾਦ ਜਿੱਥੇ ਖੜੇ ਹੋਏ ਸੀ ਉਹਨਾਂ ਨੂੰ ਅੱਗੇ ਤੋਰਿਆ ਤੇ ਆਖਿਆ ਕੇਵਲ ਦੁਨਿਆਵੀ ਅੱਖਰ ਪੜ੍ਹਨੇ ਨਹੀਂ ਬਲਕਿ ਇਹਨਾਂ ਨੂੰ ਪੜ੍ਹ ਕੇ ਪਰ ਉਪਕਾਰ ਦੀ ਭਾਵਨਾ ਜਿਹੜੀ ਨਾ ਉਹ ਸਾਡੇ ਅੰਦਰ ਬਣ ਜਾਣੀ ਚਾਹੀਦੀ ਏ। ਮੈਂ ਅੱਜ ਬੇਨਤੀ ਕਰਾਂਗਾ, ਸਤਿਗੁਰੂ ਮਹਾਰਾਜ ਦਾ ਆਗਮਨ ਪੁਰਬ ਮਨਾਉਂਦਿਆਂ ਹੋਇਆ ਜਿੰਨੇ ਸਕੂਲ ਕਾਲਜ ਯੂਨੀਵਰਸਿਟੀਆਂ ਨੇ ਇਹਨਾਂ ਦੇ ਅੰਦਰ ਮੈਂ ਬੇਨਤੀ ਕਰਾਂ ਜਿਹੜੇ ਮਾੜੇ ਕੰਮ ਕੀਤੇ ਜਾਂਦੇ ਨੇ ਜਾਂ ਮਾੜੇ ਕੰਮਾਂ ਦੀ ਆਰੰਭਤਾ ਹੁੰਦੀ ਏ ਉਹਨਾਂ ਨੂੰ ਠੱਲ ਪੈ ਸਕਦੀ ਏ ਜੇ ਬਾਬਾ ਨਾਨਕ ਜੀ ਦੇ ਇਹ ਬਚਨ ਅਸੀਂ ਆਪਣੇ ਧਿਆਨ ਦੇ ਅੰਦਰ ਰੱਖੀਏ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਾਲੀ ਗੱਲ, ਕਿਉਂਕਿ ਵਿਦਿਆ ਉਹ ਹੈ ਜਿਹੜੀ ਆਪ ਨੂੰ ਵੀ ਲਾਭ ਪਹੁੰਚਾਏ ਤੇ ਦੂਜਿਆਂ ਨੂੰ ਵੀ ਲਾਭ ਪਹੁੰਚਾਏ। ਪਰ ਜਦੋਂ ਅੱਜ ਇਹ ਸੁਣਦੇ ਹਾਂ ਸਕੂਲਾਂ ਦੇ ਅੰਦਰ ਸਾਧ ਸੰਗਤ ਬੱਚੇ ਨਸ਼ਿਆਂ ਦੇ ਅੰਦਰ ਫਸ ਗਏ, ਸਕੂਲਾਂ ਯੂਨੀਵਰਸਿਟੀਆਂ ਦੇ ਅੰਦਰ ਕਾਲਜਾਂ ਦੇ ਅੰਦਰ ਜਾ ਕੇ ਕੇਸਾਂ ਦੀ ਬੇਅਦਬੀ ਉਹਨਾਂ ਕਰਨੀ ਸਿੱਖ ਲਈ, ਕਾਰਨ ਆਪ ਜੀ ਸਮਝ ਲਿਓ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਵਾਲੀ ਜਿਹੜੀ ਗੱਲ ਏ ਨਾ ਇਹਨੂੰ ਧਿਆਨ ਵਿਚ ਨਹੀਂ ਰੱਖਿਆ ਗਿਆ। ਬਾਬਾ ਨਾਨਕ ਨੇ ਉਸਤਾਦਾਂ ਨੂੰ ਇਹ ਗੱਲ ਕਹੀ ਕਿ ਇਸ ਤੋਂ ਅੱਗੇ ਵੀ ਸਾਨੂੰ ਵਧਣਾ ਚਾਹੀਦਾ, ਉਹ ਦੇਖਾ ਉਹ ਪੜ੍ਹਾਈ ਆਪਣੇ ਜੀਵਨ ਦੇ ਅੰਦਰ ਕਰਨੀ ਚਾਹੀਦੀ ਹੈ ਜਿਸ ਦੇ ਕਰਨ ਨਾਲ ਕੇਵਲ ਇਥੋਂ ਦਾ ਲੇਖਾ ਜੋਖਾ ਨਾ ਆਵੇ ਬਲਕਿ ਦਰਗਾਹ ਦੇ ਅੰਦਰ ਵੀ ਜਦੋਂ ਲੇਖਾ ਮੰਗਿਆ ਜਾਵੇ ਨਾ ਤਾਂ ਉਸ ਵੇਲੇ ਵਾਹਿਗੁਰੂ ਦੀ ਕਿਰਪਾ ਸਾਡੇ ਉੱਤੇ ਜਿਹੜੀ ਨਾ ਉਹ ਹੋ ਜਾਵੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਸੁਰਖਰੂ ਹੋ ਜਾਈਏ। ਮੈਂ ਬੇਨਤੀ ਕਰ ਰਿਹਾ ਸਾਧ ਸੰਗਤ, ਉਸਤਾਦਾਂ ਨੇ ਪੜ੍ਹਾਈ ਪੜ੍ਹਾਈ ਤੇ ਫਿਰ ਇਸੇ ਵੀ ਨਗਰੀ ਦੇ ਅੰਦਰ ਜੇ ਪਹਿਚਾਨਿਆ ਸਭ ਤੋਂ ਪਹਿਲਾਂ ਵੱਡੀ ਭੈਣ ਨੇ। ਆਮ ਤੌਰ ਤੇ ਅਸੀਂ ਇਹ ਆਖਦੇ ਆ ਪੜ੍ਹਦੇ ਆ ਕਿ ਨਾਨਕ ਨਾਮ ਜਦੋਂ ਹਰਦਿਆਲ ਪੰਡਿਤ ਨੇ ਰੱਖਿਆ ਤੇ ਬਾਬਾ ਕਾਰੂ ਜੀ ਨੇ ਇਤਰਾਜ਼ ਕੀਤਾ, ਨਹੀਂ ਧਿਆਨ ਦੇਵਿਓ ਸਾਧ ਸੰਗਤ, ਵੱਡੀ ਭੈਣ ਨਾਨਕੀ ਹੈ, ਜੇ ਉਸ ਦੇ ਨਾਮ ਉੱਤੇ ਇਤਰਾਜ਼ ਨਹੀਂ ਤੇ ਬਾਬਾ ਨਾਨਕ ਦੇ ਨਾਮ ਤੇ ਇਤਰਾਜ਼ ਕਿਉਂ? ਇਹ ਕਿਉਂ ਆਖਿਆ ਨਾ ਇਹ ਹਿੰਦੂਆਂ ਦਾ ਨਾ ਮੁਸਲਮਾਨਾਂ ਦਾ? ਨਹੀਂ ਧਿਆਨ ਦੇਵਿਓ, ਮੈਂ ਇੱਕ ਵਿਦਵਾਨ ਦੇ ਬਚਨ ਪੜ੍ਹ ਰਿਹਾ ਸੀ, ਉਹ ਕਹਿੰਦਾ ਬਾਬਾ ਨਾਨਕ ਦਾ ਨਾਮ ਕੋਈ ਵੀ ਆਉਂਦਾ ਉਸ ਦੇ ਅਰਥ ਜਿਹੜੇ ਸਨ ਉਹ ਸਾਨੂੰ ਮਹਿਨੇ ਸਾਧ ਸੰਗਤ ਹਰ ਨਾਮ ਦੇ ਜਿਹੜੇ ਸੀ ਨਾ ਉਹ ਸੁਚੱਜੇ ਤੇ ਪਰਉਪਕਾਰੀ ਮਿਲਣੇ ਸੀ। ਹਾਂ ਜਿਹੜੇ ਅਰਥ ਸਾਧ ਸੰਗਤ ਵਿਦਵਾਨਾਂ ਨੇ ਕੀਤੇ ਨੇ ਉਹ ਆਪਣੀ ਥਾਂ ਰੱਖਦੇ ਹਨ, ਉਹਨਾਂ ਦੀ ਮਹਾਨਤਾ ਹੈ, ਪਰ ਧਿਆਨ ਦੇਵਿਓ ਸਾਡੇ ਸਮਾਜ ਦੇ ਅੰਦਰ ਆਮ ਤੌਰ ਤੇ ਭੈਣ ਦੇ ਨਾਲ ਰਲਦਾ ਹੀ ਨਾਮ ਜਿਹੜਾ ਨਾ ਉਹ ਭਰਾ ਦਾ ਰੱਖਿਆ ਜਾਂਦਾ ਸੀ, ਕਿਉਂਕਿ ਭੈਣ ਨਾਨਕਿਆਂ ਦੇ ਘਰ ਵਿਚ ਪੈਦਾ ਹੋਈ, ਨਾਨਕੀ ਰੱਖ ਦਿੱਤਾ ਗਿਆ ਤੇ ਬਾਬਾ ਨਾਨਕ ਜੀ ਦਾ ਨਾਮ ਭੈਣ ਨਾਨਕੀ ਦੇ ਨਾਲ ਜੁੜਦਾ ਹੀ ਨਾਮ ਜਿਹੜਾ ਨਾ ਉਹ ਨਾਨਕ ਰੱਖ ਦਿੱਤਾ ਗਿਆ। ਪਰ ਧਿਆਨ ਦੇਵਿਓ ਭੈਣ ਨਾਨਕੀ ਪਹਿਲੇ ਸਿੱਖ ਨੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਹਿਚਾਨੇ ਆ, ਤੇ ਦੂਜੇ ਸਿੱਖ ਕੌਣ ਨੇ? ਇਸ ਤਲਵੰਡੀ ਦੇ ਮਾਲਕ ਜਦੋਂ ਉਨ੍ਹਾਂ ਨੇ ਸਰਪਰੀ ਕੀਤੀ ਹੋਈ ਛਾਇਆ ਵੇਖੀ, ਕਿਉਂਕਿ ਆਮ ਤੌਰ ਤੇ ਲੋਕ ਸੱਪਾਂ ਨੂੰ ਮਾਰਦੇ ਨੇ ਪਰ ਜੇ ਤਾਰਿਆ ਨਾ ਤੇ ਕੇਵਲ ਬਾਬਾ ਨਾਨਕ ਨੇ ਤਾਰਿਆ। ਧਿਆਨ ਦੇਵਿਓ ਬਾਬਾ ਨਾਨਕ ਨੇ ਤਾਰਿਆ ਕਿਉਂਕਿ ਰਾਏ ਗੁਲਾਰ ਨੇ ਜਦੋਂ ਇਹ ਦ੍ਰਿਸ਼ ਵੇਖਿਆ ਤੇ ਸਮਝ ਗਿਆ ਕਿ ਇਹ ਅੱਲਾ ਦਾ ਪਿਆਰਾ ਹੈ, ਖੁਦਾ ਦਾ ਪਿਆਰਾ ਹੈ, ਜਿਸ ਦੇ ਕੋਲ ਆ ਕੇ ਜ਼ਹਿਰ ਵੀ ਅੰਮ੍ਰਿਤ ਬਣ ਜਾਂਦੀ ਹੈ। ਧਿਆਨ ਦੇਵਿਓ ਸਾਧ ਸੰਗਤ, ਬਾਬਾ ਨਾਨਕ ਨੇ ਕਾਰੋਬਾਰ ਕੀਤਾ, ਦੁਕਾਨ ਚਲਾਈ ਏ,
पर एक दिन की घटना सच्चे सौदे बारी संतरेन साहब जिहड़ा है उसके साथियों भोजन छकाना देखो किन्ना संतोखी ਉਹ ਸੰਤ ਰੇਨ ਸਾਧ ਹੋਵੇਗਾ ਜਿਹੜਾ ਸਾਧ ਸੰਗਤ ਆਖਦਾ ਤੇਰੇ ਪਿਤਾ ਨੇ ਤੈਨੂੰ ਭੇਜਿਆ ਐ ਵਪਾਰ ਕਰਨ ਦੇ ਲਈ ਸੌਦਾ ਕਰਨ ਦੇ ਲਈ ਤੇ ਜੇ ਸਾਨੂੰ ਖੁਆ ਜਾਵੇਗਾ ਤੈਨੂੰ ਬੁਰੇ ਭਲੇ ਬਚਨ ਜਿਹੜੇ ਨੇ ਨਾ ਉਹ ਸਹਿਣ ਕਰਨੇ ਪੈਣਗੇ ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਬਾਰ ਬਾਰ ਇਹ ਗੱਲ ਕਹੀ ਕਿ ਮੈਂ ਆਪ ਜੀ ਦੀ ਸੇਵਾ ਕਰਨੀ ਆਪ ਜੀ ਦੀ ਸੇਵਾ ਕਰਕੇ ਮੈਂ ਆਪਣੇ ਜੀਵਨ ਦੇ ਅੰਦਰ ਸੁਖ ਪ੍ਰਾਪਤ ਕਰਨਾ ਧਿਆਨ ਦੇਵਿਓ ਬਾਬਾ ਨਾਨਕ ਜੀ ਦੇ ਕੋਲੋਂ ਉਸ ਵੇਲੇ ਰਸਤ ਪ੍ਰਵਾਨ ਕੀਤੀ ਗਈ 20 ਰੁਪਏ ਜਿਹੜੇ ਨੇ ਨਾ ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਹਾਂ ਤੇ ਆਮ ਤੌਰ ਤੇ ਵਿਦਵਾਨ ਕਹਿੰਦੇ ਨੇ ਬਾਬੇ ਨਾਨਕ ਦੇ ਉਹ 20 ਰੁਪਏ ਅੱਜ ਤੱਕ ਵੀ ਦੇਸ਼ਾਂ ਦੇ ਅੰਦਰ ਵਿਦੇਸ਼ਾਂ ਦੇ ਅੰਦਰ ਜਿੱਥੇ ਸਿੱਖ ਵਰਤ ਰਹੇ ਨੇ ਨਾ ਸਾਧ ਸੰਗਤ ਅਖੁੱਟ ਨੇ ਨਾ ਮੁੱਕਣ ਵਾਲੇ ਨੇ ਲੰਗਰ ਭਾਵੇਂ ਕਿਸੇ ਵੀ ਦੇਸ਼ ਦੇ ਅੰਦਰ ਕਿਸੇ ਨਗਰ ਦੇ ਅੰਦਰ ਚਾਰ ਸਿੱਖ ਫੈਮਿਲੀਆਂ ਵੀ ਬੈਠੀਆਂ ਹੋਣਾ ਉਹ ਵੀ ਸਾਧ ਸੰਗਤ ਲੰਗਰ ਚਲਾਉਂਦੀਆਂ ਨੇ ਤੇ ਵਿਦੇਸ਼ੀ ਲੋਕ ਲੰਗਰ ਛੱਕ ਕੇ ਜਦੋਂ ਇਹ ਸੁਣਦੇ ਨੇ ਫਰੀ ਫੂਡ ਹੈ ਇਸ ਦੀ ਕੋਈ ਕੀਮਤ ਨਹੀਂ ਦੇਣੀ ਪੈਂਦੀ ਉਹਨਾਂ ਦੇ ਮਨ ਉੱਤੇ ਬੜਾ ਪ੍ਰਭਾਵ ਪੈਂਦਾ ਬੜਾ ਅਸਰ ਪੈਂਦਾ ਹੈ ਸਤਿਗੁਰੂ ਮਹਾਰਾਜ ਨੇ ਭਾਵੇਂ ਇਸ ਕੰਮ ਦੇ ਬਦਲੇ ਚਪੇੜਾ ਵੀ ਖਾ ਲਿਆ ਸਾਧ ਸੰਗਤ ਭਾਵੇਂ ਰਾਏ ਗੁਲਾਰ ਨੇ 20 ਰੁਪਏ ਵੀ ਬਾਬਾ ਕਾਲੂ ਨੂੰ ਦੇ ਦਿੱਤੇ ਪਰ ਇੱਕ ਗੱਲ ਕਹੀ ਕਾਲੂ ਅੱਜ ਤੋਂ ਬਾਅਦ ਬਾਬਾ ਨਾਨਕ ਜੀ ਜੋ ਵੀ ਤੇਰਾ ਨੁਕਸਾਨ ਕਰੇ ਇਹਨਾਂ ਨੂੰ ਕੋਈ ਮੰਦਾ ਬਚਨ ਨਹੀਂ ਕਹਿਣਾ ਜੋ ਤੇਰਾ ਨੁਕਸਾਨ ਹੋਵੇ ਮੇਰੇ ਕੋਲੋਂ ਪੂਰਾ ਕਰ ਲਵੀ ਤੇ 20 ਰੁਪਏ ਵੀ ਦੇ ਦਿੱਤੇ ਵਿਦਵਾਨ ਉੱਥੇ ਲਿਖਦੇ ਨੇ ਬਾਬਾ ਨਾਨਕ ਜੀ ਦੇ ਉਹ ਜਿਹੜੇ ਖੁਆਏ ਹੋਏ 20 ਰੁਪਏ ਜਦੋਂ ਰਾਏ ਬੁਲਾਰ ਨੇ ਦਿੱਤੇ ਬਾਬਾ ਕਾਲੂ ਜੀ ਲੈ ਕੇ ਤੁਰ ਪਏ ਲੋਕ ਗੱਲਾਂ ਕਰਦੇ ਨੇ ਕਿ ਵੇਖੋ ਪਹਿਲਾਂ ਲਾਲਚ ਵਸੀ ਹੋ ਕੇ ਪੁੱਤਰ ਨੂੰ ਮਾਰਿਆ ਹੁਣ ਰਾਏ ਜੀ ਕੋਲੋਂ 20 ਰੁਪਏ ਵੀ ਲੈ ਲੈ ਮੁੜ ਕੇ ਆ ਗਏ ਤੇ ਆਖਣ ਲੱਗੇ ਮੈਂ ਇਹ ਨਹੀਂ ਲੈ ਕੇ ਜਾਣੇ ਲੋਕ ਗੱਲਾਂ ਕਰਦੇ ਨੇ ਤੇ ਉਸ ਵੇਲੇ ਰਾਏ ਬੁਲਾਰ ਨੇ ਇੱਕ ਗੱਲ ਕਹੀ ਕਹਿਣ ਲੱਗੇ ਕਾਲੂ ਜੀ ਲੈ ਜਾਓ ਕਿਉਂ ਇਹ ਤੁਹਾਡੇ ਨੇ ਮੈਂ ਬਾਬਾ ਨਾਨਕ ਜੀ ਕੋਲੋਂ ਉਧਾਰੇ ਲਏ ਨੇ ਧਿਆਨ ਦੇਵਿਓ ਉਸ ਵੇਲੇ ਬਾਬਾ ਕਾਲੂ ਜੀ ਕਹਿਣ ਲੱਗੇ ਵੀ ਅੱਜ ਤੱਕ ਜਿਨ੍ਹੇ ਮੇਰੇ ਹੱਥ ਤੇ ਕੌਡੀ ਵੀ ਨਹੀਂ ਰੱਖੀ ਉਸ ਨੇ ਤੁਹਾਨੂੰ ਉਧਾਰ ਕਿੱਥੋਂ ਦੇ ਦਿੱਤੇ ਨੇ ਤੇ ਉਸ ਵੇਲੇ ਰਾਏ ਬੁਲਾਰ ਨੇ ਸਾਧ ਸੰਗਤ ਗੁਰੂ ਨਾਨਕ ਦੀ ਕਿਰਪਾ ਦੇ ਪਾਤਰ ਬਣਦਿਆ ਹੋਇਆ ਇੱਕ ਗੱਲ ਕਹੀ ਕਹਿਣ ਲੱਗੇ ਕੇਵਲ ਇਹ 20 ਰੁਪਏ ਨਹੀਂ ਬਲਕਿ ਜੋ ਕੁਝ ਵੀ ਤੈਨੂੰ ਨਜ਼ਰ ਆ ਰਿਹਾ ਨਾ ਮੇਰੇ ਕੋਲ ਜਿੰਨੀ ਵੀ ਸੰਪਤੀ ਜਾਇਦਾਦ ਹੈ ਇਹ ਬਾਬਾ ਨਾਨਕ ਦੀ ਦਿੱਤੀ ਹੋਈ ਹੈ ਬਾਬਾ ਨਾਨਕ ਦੀ ਮੇਰੇ ਉੱਤੇ ਕਿਰਪਾ ਹੈ ਇੱਕ ਹੋਰ ਮੈਂ ਬੇਨਤੀ ਕਰਾਂਗਾ ਕਈ ਵਾਰੀ ਅਸੀਂ ਆਪਣੀ ਹਉਮੈ ਨੂੰ ਵਧਾਉਣ ਵਾਸਤੇ ਸਾਧ ਸੰਗਤ ਗੁਰੂ ਨੂੰ ਵੀ ਦਾਅ ਤੇ ਲਾ ਦਿੰਦੇ ਹਾਂ ਪਰ ਆਪ ਧਿਆਨ ਕਰਿਓ ਜਦੋਂ ਬਾਬਾ ਨਾਨਕ ਜੀ ਸਾਧ ਸੰਗਤ ਤਲਵੰਡੀ ਦੀ ਧਰਤੀ ਤੋਂ ਸੁਲਤਾਨਪੁਰ ਆ ਗਏ ਉਸ ਵੇਲੇ ਕਵੀ ਸੰਤੋਖ ਸਿੰਘ ਜੀ ਦੇ ਲਿਖਣ ਮੁਤਾਬਕ ਬਾਬਾ ਨਾਨਕ ਜੀ ਦੀ ਸਗਾਈ ਹੋਣੀ ਏ ਤੇ ਬਾਬਾ ਕਾਲੂ ਜੀ ਆਏ ਨੇ ਰਾਏ ਬੁਲਾਰ ਦੇ ਕੋਲ ਆਖਣ ਲੱਗੇ ਰਾਏ ਜੀ ਤੁਹਾਡੇ ਸੇਵਕ ਦੀ ਸਗਾਈ ਏ ਤੇ ਮੈਂ ਉੱਥੇ ਜਾਣਾ ਆਗਿਆ ਬਖਸ਼ੋ ਉਸ ਵੇਲੇ ਰਾਏ ਬੁਲਾਰ ਕਹਿਣ ਲੱਗੇ ਬਾਬਾ ਕਾਲੂ ਜਿਹੜੇ ਇਹ ਬਚਨ ਤੂੰ ਕਹਿ ਰਹੇ ਨਾ ਅੱਜ ਤੋਂ ਬਾਅਦ ਨਹੀਂ ਕਹਿ ਰਹੇ ਬਾਬਾ ਕਾਲੂ ਜੀ ਕਹਿਣ ਲੱਗੇ ਮੈਂ ਮਾੜਾ ਕੀ ਕਹਿ ਦਿੱਤਾ ਹੈ ਕਹਿਣ ਲੱਗੇ ਨਾਨਕ ਮੇਰਾ ਸੇਵਕ ਨਹੀਂ ਨਾਨਕ ਮੇਰਾ ਮਾਲਕ ਹੈ ਤੇ ਮੇਰੀ ਵਡਿਆਈ ਕਰਨ ਵਾਸਤੇ ਹੋਰ ਅੱਖਰ ਵਰਤ ਸਕਦਾ ਹੈ ਪਰ ਬਾਬਾ ਨਾਨਕ ਦੀ ਵਰਤੋਂ ਨਾ ਕਰੀ ਧਿਆਨ ਦੇਵਿਓ ਸਾਧ ਸੰਗਤ ਬਾਬਾ ਕਾਲੂ ਜੀ ਕਹਿਣ ਲੱਗੇ ਮੈਂ ਤੁਹਾਡਾ ਧਰਮ ਦਾ ਤੇ ਗੁਰੂ ਨਾਨਕ ਮੇਰੇ ਪੁੱਤਰ ਤੇ ਜੇ ਮੈਂ ਕਹਿ ਦਿੱਤਾ ਤੇ ਇਸ ਵਿਚ ਕਿਹੜੀ ਗੱਲ ਗਲਤ ਹੋ ਗਈ ਏ ਪਰ ਉਸ ਵੇਲੇ ਇੱਕ ਉਦਾਹਰਣ ਰਾਏ ਬੁਲਾਰ ਨੇ ਦਿੱਤੀ ਕਹਿਣ ਲੱਗੇ ਸਿਰ ਦਾ ਤਾਜ ਸਿਰ ਤੇ ਸੋਭਾ ਪਾਉਂਦਾ ਪੈਰਾਂ ਦੀ ਜੁੱਤੀ ਪੈਰਾਂ ਵਿਚ ਸੋਭਾ ਪਾਉਂਦੀ ਏ ਪਰ ਜੇ ਕੋਈ ਬੰਦਾ ਸਿਰ ਦਾ ਤਾਜ ਪੈਰਾਂ ਵਿਚ ਰੱਖ ਦੇਵੇ ਤੇ ਪੈਰਾਂ ਦੀ ਜੁੱਤੀ ਸਿਰ ਤੇ ਰੱਖ ਦੇਵੇ ਉਹਨੂੰ ਕੀ ਆਖਿਆ ਜਾਵੇਗਾ ਬਾਬਾ ਕਾਲੂ ਜੀ ਕਹਿਣ ਲੱਗੇ ਉਹਨੂੰ ਚੰਗਾ ਨਹੀਂ ਕਿਹਾ ਜਾਵੇਗਾ ਤੇ ਕਹਿਣ ਲੱਗੇ ਫਿਰ ਗੁਰੂ ਨਾਨਕ ਪਾਤਸ਼ਾਹ ਮੇਰੇ ਸਿਰ ਦੇ ਤਾਜ ਨੇ ਇਹਨਾਂ ਨੂੰ ਮੇਰੇ ਪੈਰਾਂ ਦੇ ਵਿਚ ਲਿਆ ਕੇ ਮੇਰੀ ਉਸਤਤ ਕਰਨ ਵਾਸਤੇ ਵਰਤੋਂ ਨਹੀਂ ਕਰਨੀ ਫਿਰ ਬੇਨਤੀ ਕਰਾਂਗਾ ਸਾਧ ਸੰਗਤ ਕਈ ਵਾਰੀ ਸਾਨੂੰ ਗੁਰੂ ਦੀ ਹਜ਼ੂਰੀ ਭੁੱਲ ਜਾਂਦੀ ਏ। ਗੁਰੂ ਕੀ ਅਸੀਂ ਹਜ਼ੂਰੀ ਵਿਚ ਬੈਠਿਆ ਹੋਇਆ ਦੁਨਿਆਵੀ ਗਾਲਾਂ ਕੱਢਣ ਲੱਗ ਪੈਂਦੇ ਆ, ਪੱਗਾਂ ਲਾਉਣ ਲੱਗ ਪੈਂਦੇ ਆ। ਸਾਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿਚ ਅਸੀਂ ਬੈਠੇ ਹੋਏ ਹਾਂ। ਸਿੱਖੀਏ ਅੱਜ ਦੇ ਦਿਨ ਰਾਏ ਬੁਲਾਰ ਦੇ ਕੋਲੋਂ ਕਿਵੇਂ ਉਹਨੇ ਬਾਬਾ ਨਾਨਕ ਦਾ ਸਤਿਕਾਰ ਕੀਤਾ ਤੇ ਜਦੋਂ ਸੁਲਤਾਨਪੁਰ ਨੂੰ ਜਾਣ ਦੀ ਤਿਆਰੀ ਹੋਈ ਧਿਆਨ ਦੇਵਿਓ ਉਸ ਵੇਲੇ ਘਰ ਨਿਉਂਦਾ ਦਿੱਤਾ, ਕਹਿਣ ਲੱਗੇ ਪ੍ਰੀਤੀ ਭੋਜਨ ਹੋ ਜਾਵੇ। ਜਦੋਂ ਛਕਿਆ ਜਾ ਰਿਹਾ ਤੇ ਆਖਣ ਲੱਗੇ ਨਾਨਕ ਜੀ ਕੋਈ ਐਸਾ ਉਪਦੇਸ਼ ਕਰ ਦਿਓ ਜਿਸ ਨਾਲ ਜ਼ਿੰਦਗੀ ਦੇ ਅੰਦਰ ਸੁੱਖ ਬਣਿਆ ਰਹੇ। ਤਾਂ ਉਸ ਵੇਲੇ ਬਾਬਾ ਨਾਨਕ ਜੀ ਨੇ ਆਖਿਆ, ਰਾਏ ਜੀ ਜਦੋਂ ਤੁਹਾਡਾ ਆਪਣਾ ਬਲ ਕੰਮ ਨਾ ਕਰੇ ਉਸ ਵੇਲੇ ਮਾਲਕ ਦੇ ਅੱਗੇ ਅਰਦਾਸ ਕਰਿਓ, ਤੁਹਾਡਾ ਰਹਿੰਦਾ ਜੀਵਨ ਵੀ ਜਿਹੜਾ ਨਾ ਸੁੱਖ ਨਾਲ ਬਤੀਤ ਹੋਵੇਗਾ। ਬਾਬਾ ਨਾਨਕ ਜੀ ਸਾਧ ਸੰਗਤ ਆਏ ਹਨ ਸੁਲਤਾਨਪੁਰ ਦੀ ਪਾਵਨ ਧਰਤੀ ਤੇ, ਇੱਥੇ ਕੇਵਲ ਕਿਰਤ ਨਹੀਂ ਕੀਤੀ ਬਲਕਿ ਕਰਤੇ ਨੂੰ ਵੀ ਯਾਦ ਕੀਤਾ, ਕੇਵਲ ਕਰਤੇ ਨੂੰ ਆਪ ਨਹੀਂ ਯਾਦ ਕੀਤਾ ਬਲਕਿ ਇੱਥੋਂ ਦੀ ਲੁਕਾਈ ਨੂੰ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਜੋੜਿਆ ਹੈ। ਜਿਵੇਂ ਭਾਈ ਭਗੀਰਥ ਵਰਗਾ ਜਿਹੜਾ ਸਾਧ ਸੰਗਤ ਦੇਵੀ ਦਾ ਪੁਜਾਰੀ ਸਤਿਗੁਰ ਦੀ ਕਿਰਪਾ ਦਾ ਪਾਤਰ ਬਣਿਆ, ਜਿਵੇਂ ਮਨ ਸੁਖ ਜਿਹੜਾ ਹੈ ਉਹ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ, ਫਿਰ ਇੱਥੇ ਵੀ ਕਾਜ਼ੀ ਤੇ ਜਿਹੜਾ ਐਨਾ ਨਵਾਬ ਉਹਨਾਂ ਨੂੰ ਸੱਚੀ ਨਮਾਜ਼ ਪੜਨ ਦੀ ਜਿਹੜੀ ਨਾ ਉਹ ਪ੍ਰੇਰਨਾ ਕੀਤੀ। ਸਾਧ ਸੰਗਤ ਭਾਵੇਂ ਮੋਦੀ ਖਾਨੇ ਦੇ ਅੰਦਰ ਸੇਵਾ ਕਰਦਿਆ, ਸਤਿਗੁਰਾਂ ਨੇ ਮੋਦੀ ਖਾਨਾ ਲੁਟਾਇਆ ਨਹੀਂ ਬਲਕਿ ਜੋ ਕੁਝ ਉਹਨਾਂ ਨੂੰ ਮੋਦੀ ਖਾਨੇ ਦੇ ਵਿੱਚੋਂ ਆਪਣਾ ਮਿਲਦਾ ਸੀ ਨਾ ਉਸ ਨਾਲ ਉਹ ਲੋੜਵੰਦਾਂ ਦੀ ਸੇਵਾ ਕਰਦੇ ਸੀ। ਕਈ ਵਾਰੀ ਹਿਸਾਬ ਕੀਤਾ ਗਿਆ ਚੁਗਲਖੋਰਾਂ ਨੇ ਚੁਗਲੀਆਂ ਕੀਤੀਆਂ ਪਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਾਅਦਾ ਨਿਕਲਿਆ ਤੇ ਆਖਿਰਕਾਰ ਜਿਸ ਕਰਮ ਨੂੰ ਕਰਨ ਵਾਸਤੇ ਆਏ ਨੇ ਬੇਸ਼ੱਕ ਜਨਮ ਤੋਂ ਆਰੰਭ ਕਰ ਦਿੱਤਾ ਪਰ ਸੁਲਤਾਨਪੁਰ ਦੀ ਧਰਤੀ ਤੋਂ ਇੱਕ ਨਾਰਾ ਬੁਲੰਦ ਕਰਦੇ ਨੇ ਕਦੋਂ ਜਦੋਂ ਵੇਈ ਨਦੀ ਦੇ ਅੰਦਰ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ। ਤਿੰਨ ਦਿਨ ਬਾਅਦ ਜਦੋਂ ਬਾਹਰ ਨਿਕਲਦੇ ਨੇ ਜਿੱਥੇ ਸੰਤ ਘਾਟ ਗੁਰਦੁਆਰਾ ਬਣਿਆ ਹੋਇਆ ਹੈ ਇੱਥੇ ਆ ਕੇ ਆਵਾਜ਼ ਦਿੱਤੀ ਨਾ ਕੋਈ ਹਿੰਦੂ ਨਾ ਮੁਸਲਮਾਨ ਤੇ ਧਿਆਨ ਦੇਵਿਓ ਸਾਧ ਸੰਗਤ ਮਹਾਰਾਜ ਨੂੰ ਪਤਾ ਸੀ ਜਿਹੜੇ ਬਚਨ ਕਹਿ ਰਹੇ ਨਾ ਜਾਓ ਤੋ ਪ੍ਰੇਮ ਖਿਲਨ ਕਾ ਚਾਓ ਸਿਰ ਕਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਮ ਨਾ ਕੀਜੈ। ਪਤਾ ਸੀ ਜਦੋਂ ਇਹ ਬਚਨ ਕਹੇ ਲੋਕਾਂ ਨੇ ਮੈਨੂੰ ਜਿੰਦਾ ਨਹੀਂ ਛੱਡਣਾ, ਜਾ ਕੇ ਸ਼ਮਸ਼ਾਨ ਘਾਟ ਦੇ ਵਿਚ ਬਹਿ ਗਏ ਤੇ ਖਫਨੀ ਗਲ ਵਿਚ ਪਾ ਲਈ। ਸਾਧ ਸੰਗਤ ਉਥੋਂ ਹੀ ਨਮਾਜ਼ ਪੜਨ ਵਾਸਤੇ ਜਿਵੇਂ ਗਏ ਨੇ ਪ੍ਰੇਰਨਾ ਕੀਤੀ ਦੌਲਤ ਖਾਂ ਨੇ ਜਾਂ ਸਾਧ ਸੰਗਤ ਉਥੋਂ ਦਾ ਨਵਾਬ ਜਿਹੜਾ ਕਾਜ਼ੀ ਹੈ ਉਸ ਨੇ ਸਤਿਗੁਰੂ ਮਹਾਰਾਜ ਨੇ ਉਨ੍ਹਾਂ ਨੂੰ ਸੱਚੀ ਨਮਾਜ਼ ਪੜਨ ਦੀ ਪ੍ਰੇਰਨਾ ਕੀਤੀ, ਮਨ ਕਰਕੇ ਨਮਾਜ਼ ਪੜਨ ਦੀ ਪ੍ਰੇਰਨਾ ਕੀਤੀ ਕਿਉਂਕਿ ਅੱਜ ਆਪਾਂ ਵੀ ਪਾਠ ਕਰਦੇ ਹਾਂ ਮਨ ਕਰਕੇ ਨਹੀਂ। ਕੇਵਲ ਇਹ ਕਾਜ਼ੀ ਦੀ ਗੱਲ ਨਹੀਂ, ਕੇਵਲ ਇਹ ਨਵਾਬ ਦੀ ਗੱਲ ਨਹੀਂ ਕਿ ਤੂੰ ਦੌਕ ਗਿਆ ਹੋਇਆ ਸੀ ਕਾਬਲ ਦੇ ਅੰਦਰ ਘੋੜੇ ਖਰੀਦਣ ਵਾਸਤੇ ਜਾਂ ਤੂੰ ਘਰ ਵਿਚ ਆਪਣੀ ਵਛੇਰੀ ਦਾ ਧਿਆਨ ਰੱਖ ਰਿਹਾ ਸੀ, ਨਹੀਂ ਸਾਧ ਸੰਗਤ ਭਾਈ ਮਰਦਾਨਾ ਜੀ ਨੂੰ ਬੁਲਾਇਆ ਗਿਆ। ਸਤਿਗੁਰੂ ਮਹਾਰਾਜ ਨੇ ਇੱਥੇ ਇਹ ਜਿਹੜੀ ਨਾ ਗੱਲ ਆਪਣੇ ਜੀਵਨ ਦੇ ਸਾਹਮਣੇ ਰੱਖੀ ਕਿਹੜੀ ਬਾਅਦ ਚੋ ਗੁਰੂ ਗੁਵਾਰ ਹੈ ਕਰਦੀ ਸੁਣੀ ਲੁਕਾਈ, ਕਿਉਂਕਿ ਬਾਬੇ ਭੇਖ ਬਣਾਇਆ ਉਦਾਸੀ ਦੀ ਰੀਤ ਚਲਾਈ ਆਪਣਾ ਘਰ ਛੱਡਣ ਦੀ ਗੱਲ ਉਨ੍ਹਾਂ ਨੇ ਸਿੱਧਾ ਨਾਲ ਵੀ ਕੀਤੀ ਹੈ। ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵੱਖਰ ਕੇ ਤੁਮ ਨਜ਼ਾਰੇ ਕਿਉਂ ਕਰ ਸਾਥ ਲੰਘਾਵੋ ਕਾਰੇ। ਤੇ ਮਹਾਰਾਜ ਨੇ ਆਖਿਆ ਸੀ ਦਰਸ਼ਨ ਕੈ ਤਾਈ ਭੇਖ ਨਿਵਾਸੀ ਜਿਹੜਾ ਨਾ ਤੇ ਨਾਲ ਕੀ ਗੱਲ ਕਹੀ ਆਖਿਆ ਮੈਂ ਤੇ ਕੇਵਲ ਗੁਰਮੁਖ ਖੋਜਤ ਭਇਓ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਸਾਚ ਵੱਖਰ ਕੇ ਆਮਨ ਜਾਰੇ ਨਾਨਕ ਗੁਰਮੁਖ ਉਤਰ ਸਪਾਰੇ। ਸਤਿ ਸੰਗਤ ਸਤਿਗੁਰ ਮਹਾਰਾਜ ਨੇ ਘਾਟ ਘੜਨੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਦੁਰੀ ਚੰਦ ਨੂੰ ਪ੍ਰੇਰਨਾ ਕੀਤੀ, ਉਸ ਨੂੰ ਮਾਇਆ ਵਿਚ ਫਸੇ ਹੋਏ ਨੂੰ ਮਾਇਆ ਤੋਂ ਬਾਹਰ ਕੱਢਿਆ, ਫਿਰ ਮਲਕ ਭਾਗੋ ਦੇ ਸਤ ਸੰਗਤ ਭਾਗ ਜਗਾਏ। ਦਿਲ ਸ਼ੱਕ ਮਲਕ ਭਾਗੋ ਸੀ ਪਰ ਭਾਗ ਸੁੱਤੇ ਹੋਏ ਸਨ, ਕੇਵਲ ਇਕ ਸੂਈ ਦੇ ਦਿੱਤੀ ਆਪਣੇ ਕੋਲੋਂ ਦੁਨੀ ਚੰਦ ਨੂੰ, ਉਹ ਉਸ ਤੇ ਭਾਗ ਜਗਾ ਦਿੱਤੇ ਤੇ ਨਾਲ ਇਹ ਗੱਲ ਕਹਿ ਦਿੱਤੀ ਜੀਵਤ ਪਿੱਤਰ ਨਾ ਮਾਨੇ ਕੋ ਮੂਹ ਸ਼ਰਾਧ ਕਰਾਈ ਪਿੱਤਰ ਵੀ ਬੱਪਰੇ ਮਹਾਰਾਜ ਨੇ ਆਖਿਆ ਕਿਉਂ ਪਾਣਗੇ ਕਿਵੇਂ ਉਹਨਾਂ ਨੂੰ ਪ੍ਰਾਪਤ ਹੋਵੇਗਾ ਇਹ ਤਾਂ ਕੇਵਲ ਕਾਵਾ ਕੁੱਤਿਆਂ ਦੇ ਕੰਮ ਹੀ ਆਉਂਦਾ ਹੈ ਮਲਕ ਭਾਗੋ ਦਾ ਉਧਾਰ ਕੀਤਾ ਹਰਿਦੁਆਰ ਚਲੇ ਗਏ ਸਤ ਸੰਗਤ ਜਿਹੜੇ ਲੋਕ ਕੇਵਲ ਪਿੱਤਰ ਲੋਕ ਦੇ ਵਿਚ ਬੈਠੇ ਹੋਏ ਪਿੱਤਰਾਂ ਦੇ ਉਧਾਰ ਵਾਸਤੇ ਸੂਰਜ ਨੂੰ ਪਾਣੀ ਦੇ ਰਹੇ ਸੀ ਸਤਿਗੁਰੂ ਮਹਾਰਾਜ ਨੇ ਉਨ੍ਹਾਂ ਨੂੰ ਬੜਾ ਵੱਡਾ ਅਲੰਕਾਰ ਬਣ ਕੇ ਪਾਣੀ ਜਿਹੜਾ ਸੀ ਨਾ ਸੂਰਜ ਦੀ ਬਜਾਏ ਆਪਣੇ ਖੇਤਾਂ ਵੱਲ ਜਿਹੜਾ ਪਸ਼ਚਿਮ ਵੱਲ ਦੇਣਾ ਸ਼ੁਰੂ ਕਰ ਦਿੱਤਾ ਜਦੋਂ ਉਨ੍ਹਾਂ ਨੇ ਸਵਾਲ ਕੀਤਾ ਸਮਝਾਇਆ ਜੇ ਤੁਹਾਡਾ ਪਾਣੀ ਉੱਥੇ ਪਹੁੰਚ ਸਕਦਾ ਤੇ ਕੀ ਮੇਰਾ ਪਾਣੀ ਇੰਨੀ ਨੇੜੇ ਨਹੀਂ ਪਹੁੰਚ ਸਕਦਾ ਕਿਉਂਕਿ ਉਹ ਤਾਂ ਬਹੁਤ ਦੂਰ ਹੈ ਪਿੱਤਰ ਲੋਕ ਦਾ ਜਿੱਥੇ ਵਸ ਹੈ ਸਤਿਗੁਰੂ ਮਹਾਰਾਜ ਸਤ ਸੰਗਤ ਇੱਥੋਂ ਚੱਲ ਕੇ ਜਿਵੇਂ ਜਾਂਦੇ ਹਨ ਆਪਾਂ ਬਹੁਤ ਸਾਰੇ ਇਤਿਹਾਸ ਦੇ ਵਿੱਚੋਂ ਪਥ ਪੜਦੇ ਹਾਂ ਜਗਨਨਾਥਪੁਰੀ ਦੇ ਅੰਦਰ ਗਏ ਸੱਚੀ ਆਰਤੀ ਦੀ ਗੱਲ ਕੀਤੀ ਅੱਜ ਵੀ ਤੁਸੀਂ ਵੇਖੋਗੇ ਜਿਹੜੀ ਆਰਤੀ ਦਾ ਖੰਡਨ ਬਾਬਾ ਨਾਨਕ ਜੀ ਨੇ ਕੀਤਾ ਕਈ ਮਨਮਤ ਨੂੰ ਧਾਰਨ ਕਰਕੇ ਅੱਜ ਵੀ ਥਾਰ ਵਿਚ ਦੀਵੇ ਬਾਲ ਕੇ ਆਰਤੀ ਜਿਹੜੀ ਹੈ ਆਪਣੇ ਵੱਲੋਂ ਕੀਤੀ ਜਾ ਰਹੇ ਨੇ ਪਰ ਬਾਬਾ ਨੇ ਆਖਿਆ ਜਗਨਨਾਥ ਦੀ ਆਰਤੀ ਇਹ ਨਹੀਂ ਗਗਨ ਮਹਿਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਵਾਲੀ ਗੱਲ ਜੇ ਮੱਕੇ ਦੇ ਅੰਦਰ ਗਏ ਤੇ ਉਹਨਾਂ ਲੋਕਾਂ ਨੂੰ ਸਮਝਾਇਆ ਪਿਆਰਿਓ ਰੱਬ ਕੇਵਲ ਮੱਕੇ ਦੇ ਅੰਦਰ ਨਹੀਂ ਕੇਵਲ ਤੇ ਕੇਵਲ ਰੱਬ ਜਿਹੜਾ ਨਾ ਇੱਕ ਮੱਕੇ ਦੇ ਅੰਦਰ ਬੰਦ ਨਹੀਂ ਉਹ ਤਾਂ ਵਾਹਿਗੁਰੂ ਪਰਮਾਤਮਾ ਜਿਹੜਾ ਨਾ ਜ਼ਰੇ ਜ਼ਰੇ ਕਣ ਕਣ ਦੇ ਅੰਦਰ ਹੈ ਤੂੰ ਸਭਨੀ ਥਾਈ ਜਿੱਥੇ ਆਉਂ ਜਾਈ ਸਾਚਾ ਸਿਰਜਨ ਹਾਰ ਜੀਉ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਲੁਕਾਈ ਦਾ ਭਲਾ ਕੀਤਾ ਕੇਵਲ ਤੇ ਕੇਵਲ ਕਿਵੇਂ ਸੁਰੀ ਪੁਕਾਰ ਬਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਦਰੀ ਪੈਰੀ ਪਵਨਾ ਜਗ ਵਰਤਾਇਆ ਫਿਰ ਅਖੀਰ ਵਿੱਚ ਜਾ ਕੇ ਭਾਈ ਸਾਹਿਬ ਆਖਦੇ ਨੇ ਰਾਣਾ ਰੰਕ ਬਰਾਦਰੀ ਪੈਰੀ ਪਵਨਾ ਜਗ ਵਰਤਾਇਆ ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸੀਸ ਲਵਾਇਆ ਕਲਯੁਗ ਦਾਦੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ ਤੇ ਸਿੱਧਾਂ ਦੇ ਨਾਲ ਗੋਸ਼ਟ ਵੀ ਕੀਤੀ ਜਿੱਤੀ ਸਿੱਧ ਗੋਸ਼ਟੀ ਕਰਕੇ ਉਹਨਾਂ ਨਾਲ ਸ਼ਬਦਾਂ ਦੇ ਨਾਲ ਤੇ ਸਤ ਸੰਗਤ ਆਪਣਾ ਜਿਹੜਾ ਸੀ ਨਾ ਪੰਥ ਨਿਰਾਲਾ ਕਰ ਦਿੱਤਾ ਕਿਉਂਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜੋਗੀਆਂ ਨੂੰ ਵੀ ਆਖਿਆ ਗੁਫਾਵਾਂ ਵਿੱਚ ਬਹਿ ਕੇ ਨਹੀਂ ਕੇਵਲ ਚਿੰਨ ਧਾਰਨ ਨਾਲ ਜੋਗ ਮਤ ਪ੍ਰਾਪਤ ਨਹੀਂ ਹੋਵੇਗਾ ਬਲਕਿ ਸਤਿਗੁਰੂ ਮਹਾਰਾਜ ਆਖਦੇ ਨੇ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜੋ ਜਗਤ ਦੇ ਵਿੱਚ ਰਹਿ ਕੇ ਆਪਣੀ ਜ਼ਿੰਮੇਵਾਰੀ ਨਿਭਾਓ ਵਾਹਿਗੁਰੂ ਦੀ ਤੁਹਾਡੇ ਉੱਤੇ ਕਿਰਪਾ ਹੋਵੇਗੀ ਫਿਰ ਮੈਂ ਬੇਨਤੀ ਕਰ ਦੇਵਾਂ ਸਤ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਦੇ ਅੰਦਰ ਸੰਗਤਾਂ ਕਾਇਮ ਕੀਤੀਆਂ ਪ੍ਰਚਾਰ ਦੌਰਿਆਂ ਦੇ ਅੰਦਰ ਕਿਉਂਕਿ ਕਿਸੇ ਧਰਮ ਨੂੰ ਨਰੋਵਾ ਰੱਖਣ ਵਾਸਤੇ ਮਜ਼ਬੂਤ ਕਰਨ ਵਾਸਤੇ ਪ੍ਰਚਾਰਕਾਂ ਦੀ ਬਹੁਤ ਵੱਡੀ ਡਿਊਟੀ ਹੈ ਸਤਿਗੁਰਾਂ ਨੇ ਪ੍ਰਚਾਰਕ ਕਾਇਮ ਕੀਤੇ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਲੰਗਰ ਦੀ ਪ੍ਰਥਾ ਨੂੰ ਚਲਾਇਆ ਗੁਰਮੁਖੀ ਦਾ ਪ੍ਰਚਾਰ ਲੋਕਾਂ ਦੇ ਅੰਦਰ ਕੀਤਾ ਅੱਜ ਦਿਨ ਸਤ ਸੰਗਤ ਗੁਰਮੁਖੀ ਪੜ੍ਹਨ ਵਾਸਤੇ ਪੈਰੇ ਫਿਰੇ ਹਨ ਇਹ ਸਤਿਗੁਰੂ ਮਹਾਰਾਜ ਨੇ ਬਣਾਏ ਗੁਰੂ ਅਮਰਦਾਸ ਪਾਤਸ਼ਾਹ ਨੇ ਜਿੱਥੇ ਸਤ ਸੰਗਤ 22 ਮੰਜੀਆਂ 52 ਪੀੜੇ ਕਾਇਮ ਕੀਤੇ ਉਸ ਦੇ ਨਾਲ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਤ ਪਾਤ ਦਾ ਭਿੱਟ ਮਿਟਾਉਣ ਵਾਸਤੇ ਸਤ ਸੰਗਤ ਬੌੜੀ ਜਿਹੜੀ ਹੈ ਉਹ ਗੋਇੰਦਵਾਲ ਸਾਹਿਬ ਦੇ ਅੰਦਰ ਤਿਆਰ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੇ ਜੀਵਨ ਦੇ ਅੰਦਰ ਜਿਹੜੀ ਮਸੰਦ ਪ੍ਰਥਾ ਹੈ ਇਹ ਆਰੰਭ ਕੀਤੀ ਮਸੰਦ ਗੁਰਮਤ ਦਾ ਪ੍ਰਚਾਰ ਕਰਦੇ ਤੇ ਕਾਰ ਭੇਟਾ ਗੁਰੂ ਘਰ ਵਾਸਤੇ ਲੈ ਕੇ ਆਉਂਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਉਸ ਤੋਂ ਬਾਅਦ ਸਤ ਸੰਗਤ ਜੇ ਲੋੜ ਪਈ ਸਿੱਖ ਤੇ ਸਿੱਖੇ ਨੂੰ ਕਾਇਮ ਕਰਨ ਵਾਸਤੇ ਆਪਣੀ ਸ਼ਹਾਦਤ ਵੀ ਦੇ ਦਿੱਤੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਮੇਰੀ ਤੇ ਤੇਰੀ ਦੋਵੇਂ ਜੋੜ ਦਿੱਤੇ ਭਗਤੀ ਤੇ ਸ਼ਕਤੀ ਨੂੰ ਜੋੜਿਆ ਉਸ ਤੋਂ ਬਾਅਦ ਗੁਰੂ ਹਰਿ ਰਾਏ ਜੀ ਗੁਰੂ ਹਰਿਕ੍ਰਿਸ਼ਨ ਜੀ ਇਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ। ਗੁਰੂ ਤੇਗ ਬਹਾਦਰ ਦਾ ਸਮਾਂ ਆਇਆ, ਉਹਨਾਂ ਨੇ ਅਣਖ ਨਾਲ ਮਰਨਾ ਤੇ ਅਣਖ ਨਾਲ ਜਿਉਣਾ ਜਿਹੜਾ ਨਾ ਇਹ ਸਾਨੂੰ ਸਿਖਾ ਦਿੱਤਾ ਤੇ ਸਾਰੀ ਗੁਰੂ ਨਾਨਕ ਨਾਮ ਲੇਵਾ ਪਟਵਾਰੀ ਜਿੱਥੇ ਵੀ ਸੀ ਉਸਦੀ ਸਾਰ ਲਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਨਿਰਮਲ ਪੰਥ ਰੋ ਖਾਲਸਾ ਪੰਥ ਦੇ ਅੰਦਰ ਬਦਲ ਦਿੱਤਾ। ਇਉਂ ਸਮਝ ਲਓ ਜਿਸ ਮਕਾਨ ਦੀ ਨੀਂਹ ਬਾਬਾ ਨਾਨਕ ਨੇ ਰੱਖੀ ਬਾਕੀ ਗੁਰੂ ਸਾਹਿਬਾਨ ਉਸ ਦੇ ਸੰਜੋਗੀ ਬਣੇ ਤੇ ਜਿਹੜਾ ਖਾਲਸਾ ਹੈ ਨਾ ਇਹ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਿਰਮਲ ਪੰਥ ਤੋਂ ਹੀ ਖਾਲਸਾ ਪੰਥ ਜਿਹੜਾ ਹੈ ਇਹ ਬਣਾਇਆ ਹੈ। ਸਤਿਗੁਰ ਕਿਰਪਾ ਕਰੇ ਆਪਾਂ ਆਪਣੇ ਜੀਵਨ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਮਨਾਉਂਦਿਆ ਹੋਇਆ ਇਹ ਗੱਲ ਜ਼ਰੂਰ ਧਾਰਨ ਕਰ ਲਈਏ। ਜੇ ਬਾਬਾ ਨਾਨਕ ਦੀ ਸ਼ਰਨ ਵਿਚ ਕਰਤਾਰਪੁਰ ਭਾਈ ਲਹਿਣਾ ਜੀ ਆਏ, ਗੁਰੂ ਅੰਗਦ ਦੇਵ ਜੀ ਬਣ ਗਏ, ਬਾਬਾ ਬੁੱਢਾ ਜੀ ਆਏ ਗੁਰੂ ਘਰ ਦੇ ਸੇਵਕ ਬਣ ਕੇ ਬ੍ਰਹਮ ਗਿਆਨੀ ਬਣ ਗਏ, ਕਦੀ ਮੌਤ ਤੋਂ ਡਰਦੇ ਨੇ, ਉਨ੍ਹਾਂ ਨੇ ਕੀ ਕੀਤਾ ਜੋ ਗੁਰੂ ਆਖਦਾ ਨਾ ਉਹਨੂੰ ਆਪਣੇ ਜੀਵਨ ਦੇ ਅੰਦਰ ਕਮਾਉਣਾ ਕੀਤਾ ਹੈ। ਅਖੀਰ ਵਿਚ ਮੈਂ ਬੇਨਤੀ ਕਰਾਂਗਾ ਭਾਈ ਸੰਤੋਖ ਸਿੰਘ ਜੀ ਦੇ ਬਚਨ ਨੇ, ਕਿਆ ਗੁਰੂ ਕਹੇ ਕਰੇ ਹਮ ਕਹਾ। ਗੁਰੂ ਕੀ ਆਖਦਾ ਅਸੀਂ ਕੀ ਕਰ ਰਹੇ ਹਾਂ, ਜਦੋਂ ਇਹ ਸਾਨੂੰ ਸਮਝ ਆ ਗਈ ਇਹ ਅਮੋਲ ਮਨ ਨੂੰ ਜਦੋਂ ਗੁਰੂ ਸ਼ਬਦ ਦੇ ਨਾਲ ਮੋੜਨ ਦਾ ਯਤਨ ਕਰਾਂਗੇ ਸਾਡੇ ਮਨਾਏ ਹੋਏ ਜਿਹੜੇ ਗੁਰਪੁਰਬ ਨੇ ਨਾ ਇਹ ਸਕਾਰਥੇ ਹੋ ਜਾਣਗੇ। ਆਓ ਸਾਧ ਸੰਗਤ ਅੱਜ ਦਾ ਜਿਹੜਾ ਸ਼ਬਦ ਸਾਨੂੰ ਪ੍ਰਾਪਤ ਹੋਇਆ ਇਸ ਦੀ ਵਿਚਾਰ ਆਪਾਂ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਸੋਰਠ ਰਾਗ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਹੈ।
ਠਾੜ ਪਾਈ ਕਰਤਾਰੇ,
ਜਿਨ੍ਹਾਂ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ।
ਤਾਪ ਛੋੜ ਗਿਆ ਪਰਿਵਾਰੇ,
ਤਾਪ ਜਿਹੜਾ ਹੈ ਪਰਿਵਾਰ ਨੂੰ ਛੱਡ ਗਿਆ। ਇੱਥੇ ਪਰਿਵਾਰ ਦੇ ਅਰਥ ਕੁਝ ਵਿਦਵਾਨਾਂ ਨੇ ਜਿਹੜੇ ਗਿਆਨ ਇੰਦਰੇ ਨੇ ਇਹਨਾਂ ਦਾ ਵੀ ਜ਼ਿਕਰ ਕੀਤਾ, ਪਰ ਸਤਸੰਗਤ ਜਿਹੜੇ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਬਣ ਜਾਣਗੇ ਉਹ ਆਪ ਵੀ ਤਰਨਗੇ। ਜਿਨ੍ਹਾਂ ਦੇ ਅੰਦਰ ਠੰਡ ਵਰਤੇਗੀ ਕੁਦਰਤੀ ਤੌਰ ਤੇ ਪਰਿਵਾਰ ਦੇ ਵੀ ਤਾਪ ਦੂਰ ਹੋ ਜਾਣਗੇ। ਸਤਿਗੁਰੂ ਮਹਾਰਾਜ ਕਿਰਪਾ ਕਰ ਦੇਣਾ ਕਲ ਤਾਤੀ ਠੰਡਾ ਹਰਡਾਓ। ਸਤਿਗੁਰੂ ਮਹਾਰਾਜ ਦੇ ਬਚਨ ਨੇ ਜਦੋਂ ਕਰਤਾਰ ਨੇ ਠੰਡ ਵਰਤਾਈ ਤੇ ਉਸ ਵੇਲੇ ਤਾਪ ਪਰਿਵਾਰ ਨੂੰ ਛੱਡ ਗਿਆ, ਕਿਉਂਕਿ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਮਮਤਾ ਸੁਖਰਾਸ ਤਾਂ ਕੋ ਵਿਘਨ ਨਾ ਕੋ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ।
ਗੁਰ ਪੂਰਾ ਹੈ ਰਾਖੀ,
ਗੁਰੂ ਪੂਰੇ ਨੇ ਜਿਨ੍ਹਾਂ ਦੀ ਰੱਖਿਆ ਕੀਤੀ।
ਸ਼ਰਨ ਸੱਚੇ ਕੀ ਤਾਕੀ,
ਉਨ੍ਹਾਂ ਨੇ ਸੱਚੇ ਦੀ ਸ਼ਰਨ ਤੱਕ ਲਈ ਓਟ ਆਸਰਾ ਲੈ ਲਿਆ।
ਪਰਮੇਸ਼ਰ ਆਪ ਹੋਆ ਰਖਵਾਲਾ,
ਜਿਨ੍ਹਾਂ ਦਾ ਰਖਵਾਲਾ ਵਾਹਿਗੁਰੂ ਪਰਮਾਤਮਾ ਆਪ ਬਣਦਾ ਹੈ।
ਆਦ ਸਹਿਜ ਸੁਖ ਖਿਨ ਮਹਿ ਉਪਜੇ,
ਉਨ੍ਹਾਂ ਦੇ ਅੰਦਰ ਇੱਕ ਖਿਨ ਦੇ ਵਿਚ ਸ਼ਾਂਤੀ ਆਤਮਕ ਆਨੰਦ ਜਿਹੜਾ ਨਾ ਉਹ ਪੈਦਾ ਹੋ ਜਾਂਦਾ ਹੈ।
ਮਨ ਹੋਆ ਸਦਾ ਸੁਖਾਲਾ,
ਮਨ ਉਨ੍ਹਾਂ ਦਾ ਹਮੇਸ਼ਾ ਜਿਹੜਾ ਉਹ ਸੁਖੀ ਰਹਿੰਦਾ ਹੈ, ਮਨ ਵਿਚ ਕੋਈ ਦੁੱਖ ਨਹੀਂ ਹੁੰਦਾ।
ਰਹਾਓ ਹਰ ਹਰ ਨਾਮ ਦੀ ਉਦਾਰੂ,
ਜਿਨ੍ਹਾਂ ਨੂੰ ਹਰੀ ਨੇ ਕਿਰਪਾ ਕਰਕੇ ਆਪਣੇ ਨਾਮ ਦੀ ਦਵਾਈ ਦੇ ਦਿੱਤੀ।
ਇਨ ਸਗਲਾ ਰੋਗ ਬਿਦਾਰੂ,
ਉਨ੍ਹਾਂ ਦਾ ਸਗਲਾ ਰੋਗ ਸਾਰੇ ਰੋਗ ਤ੍ਰਿਸ਼ਨਾ ਦੇ ਵਿਕਾਰਾਂ ਦੇ ਸਰੀਰਕ ਰੋਗ ਸਭ ਰੋਗ ਜਿਹੜੇ ਨੇ ਮਿਟ ਗਏ, ਕਿਉਂਕਿ ਸਰਬ ਰੋਗ ਕਾ ਔਖਦ ਨਾਮ ਆਪਾਂ ਪੜਦੇ ਹਾਂ। ਜਿਨ੍ਹਾਂ ਨੂੰ ਵਾਹਿਗੁਰੂ ਨੇ ਨਾਮ ਦਾਰੂ ਦੇ ਦਿੱਤਾ ਉਨ੍ਹਾਂ ਦੇ ਸਾਰੇ ਰੋਗ ਜਿਹੜੇ ਹਨ ਉਹ ਦੂਰ ਹੋ ਗਏ।
ਆਪਣੀ ਕਿਰਪਾ ਧਾਰੀ,
ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ।
ਜਿਨ ਸਗਲੀ ਬਾਤ ਸਵਾਰੀ,
ਉਨ੍ਹਾਂ ਦੀ ਸਾਰੀ ਗੱਲ ਬਣ ਗਈ ਭਾਵ ਉਨ੍ਹਾਂ ਦਾ ਜੀਵਨ ਸੌਰ ਗਿਆ। ਆਪਾਂ ਕਈ ਵਾਰੀ ਕਹਿੰਦੇ ਨਾ ਵੀ ਗੱਲ ਬਣ ਗਈ, ਧਿਆਨ ਦੇਵਿਓ ਤਿੰਨ ਕੀ ਬਾਤ ਸਵਾਰੀ ਤੋਂ ਭਾਵ ਉਨ੍ਹਾਂ ਦਾ ਜੀਵਨ ਸਵਰ ਗਿਆ, ਉਨ੍ਹਾਂ ਦੀ ਬਾਤ ਬਣ ਗਈ, ਉਹ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਗਏ।
ਪ੍ਰਭ ਆਪਣਾ ਬਿਰਧ ਸੰਭਾਰਿਆ,
ਵਾਹਿਗੁਰੂ ਆਪਣਾ ਬਿਰਧ ਜਿਹੜਾ ਨਾ ਉਹਨੂੰ ਚੇਤੇ ਰੱਖਦਾ ਹੈ।
ਉਹਨੂੰ ਕਦੀ ਵੀ ਚੇਤਾ ਨਹੀਂ ਭੁੱਲਦਾ ਕਿ ਮੇਰਾ ਬਿਰਦ ਕੀ ਹੈ, ਉਹ ਆਪਣਾ ਬਿਰਦ ਚੇਤੇ ਰੱਖਦਾ ਹੈ।
ਹਮਰਾ ਗੁਣ ਅਵਗੁਣ ਨਾ ਵਿਚਾਰਿਆ,
ਕਿ ਜੇ ਉਹ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ। ਜਿਹੜਾ ਸ਼ਰਨ ਵਿਚ ਆ ਗਿਆ, ਵਾਹਿਗੁਰੂ ਪਰਮਾਤਮਾ ਨੇ ਬਿਰਦ ਬਾਣੀ ਦੀ ਲਾਗ ਰਚ ਕੇ ਤੇ ਮਹਾਰਾਜ ਆਖਦੇ ਨੇ, ਫਿਰ ਉਨ੍ਹਾਂ ਨੂੰ ਜਿਹੜਾ ਨਾ ਆਪਣੇ ਜੀਵਨ ਦੇ ਅੰਦਰ ਗੁਣਾਂ ਦਾ ਤੇ ਔਗੁਣਾਂ ਦੀ ਵਿਚਾਰ ਵਾਹਿਗੁਰੂ ਪਰਮਾਤਮਾ ਨਹੀਂ ਕਰਦਾ ਕਿ ਇਸਦੇ ਗੁਣ ਕੀ ਨੇ ਔਗਣ ਕੀ ਨੇ, ਬਲਕਿ ਉਹ ਆਪਣੇ ਬਿਰਦ ਬਾਣੀ ਦੀ ਲਾਜ ਰੱਖਦਾ ਹੈ।
ਗੁਰ ਕਾ ਸ਼ਬਦ ਭਇਓ ਸਾਖੀ,
ਜਿਨ੍ਹਾਂ ਦੇ ਅੰਦਰ ਸਾਫ ਸਾਫ ਗੁਰੂ ਦਾ ਸ਼ਬਦ ਜਿਹੜਾ ਹੈ ਉਹ ਪ੍ਰਗਟ ਹੋ ਗਿਆ।
ਬਿਨ ਸਗਲੀ ਲਾਜ ਰਾਖੀ,
ਉਸ ਸ਼ਬਦ ਨੇ ਉਨ੍ਹਾਂ ਦੀ ਸਾਰੀ ਇੱਜ਼ਤ ਪੱਤ ਰੱਖ ਲਈ।
ਬੁਲਾਇਆ ਬੋਲੀ ਤੇਰਾ,
ਵਾਹਿਗੁਰੂ ਪਰਮਾਤਮਾ ਜੀ ਮੈਂ ਤਾਂ ਤੇਰਾ ਹੀ ਬੁਲਾਇਆ ਬੋਲਦਾ ਹਾਂ, ਕਿਉਂਕਿ ਜੈਸੀ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ।
ਤੂੰ ਸਾਹਿਬ ਗੁਣੀ ਗਹਿਰਾ,
ਵਾਹਿਗੁਰੂ ਜੀ ਤੂੰ ਮਾਲਕ ਹੈ ਤੇ ਡੂੰਘੇ ਗੁਣਾਂ ਵਾਲਾ ਹੈ।
ਜਪ ਨਾਨਕ ਨਾਮ ਸਚ ਸਾਖੀ,
ਮਹਾਰਾਜ ਆਖਦੇ ਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ। ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਆਖਦੇ ਨੇ, ਭਾਈ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ। ਜਿਹੜਾ ਸਾਖੀ, ਇੱਥੇ ਸਾਖੀ ਤੋਂ ਭਾਵ ਹੈ ਗਵਾਹੀ ਦੇਣ ਵਾਲਾ, ਸਾਡੀ ਸਾਧ ਸੰਗਤ ਹਾਮੀ ਭਰੇਗਾ। ਜਪ ਨਾਨਕ ਨਾਮ ਸਾਖੀ, ਸਾਖੀ ਤੋਂ ਭਾਵ ਇੱਥੇ ਗਵਾਹੀ, ਤੇ ਪਹਿਲਾ ਜਿਹੜਾ ਸਾਖੀ ਆਇਆ ਉਸਦਾ ਭਾਵ ਹੈ ਸਾਕਸ਼ਾਤ ਪ੍ਰਗਟ ਹੋਣਾ, ਇੱਥੇ ਸਾਖੀ ਤੋਂ ਭਾਵ ਗਵਾਹੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਦਾ ਨਾਮ ਜਪੀਏ, ਵਾਹਿਗੁਰੂ ਪਰਮਾਤਮਾ ਸਾਡੀ ਗਵਾਹੀ ਦੇਵੇਗਾ, ਸਾਡੀ ਇਮਦਾਦ ਕਰੇਗਾ, ਸਾਡਾ ਮਦਦਗਾਰ ਬਣੇਗਾ।
ਆਪਣੇ ਦਾਸ ਕੀ ਪੈਜ ਰਾਖੀ,
ਵਾਹਿਗੁਰੂ ਪਰਮਾਤਮਾ ਆਪਣੇ ਦਾਸਾਂ ਦੀ ਆਪਣੇ ਸੇਵਕਾਂ ਦੀ ਪੈਜ ਰੱਖਦਾ ਹੈ। ਲੋੜ ਹੈ ਉਸ ਦੇ ਸੇਵਕ ਬਣਨ ਦੀ, ਤੇ ਜਦੋਂ ਸਤ ਸੰਗਤ ਗੁਰੂ ਦੇ ਸ਼ਬਦ ਨਾਲ ਜੁੜ ਕੇ, ਕਿਉਂਕਿ ਸ਼ਬਦ ਗੁਰੂ ਸੁਰਤ ਤੁਮ ਚੇਲਾ ਵਾਲੀ ਗੱਲ ਸਾਨੂੰ ਸਮਝਾਈ ਗਈ ਹੈ, ਅਸੀਂ ਜੀਵਨ ਦੇ ਅੰਦਰ ਗੁਰੂ ਦੇ ਸ਼ਬਦ ਨਾਲ ਜੁੜਨਾ, ਵਾਹਿਗੁਰੂ ਦਾ ਨਾਮ ਜਪਣਾ, ਤੇ ਆਹ ਦੁਨਿਆਵੀ ਰੋਗ ਵੀ, ਵਿਕਾਰਾਂ ਦੇ ਰੋਗ ਵੀ ਇਹ ਸਾਨੂੰ ਛੱਡ ਜਾਣਗੇ, ਤੇ ਇਸ ਲੋਕ ਵਿਚ ਵੀ ਸਾਡੀ ਇੱਜ਼ਤ ਰਹੇਗੀ, ਪਰ ਲੋਕ ਵਿਚ ਵੀ ਸਾਡੀ ਇੱਜ਼ਤ ਲਵੇਗੀ, ਕਿਉਂਕਿ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜੀਏ, ਗੁਰੂ ਦੇ ਸ਼ਬਦ ਨਾਲ ਜੁੜੀਏ, ਬਾਰੀ ਬਾਰੀ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰੀਏ, ਸਾਡਾ ਲੋਕ ਨਾਲ ਪਰਲੋਕ ਸੌਰੇਗਾ। ਸਤ ਸੰਗਤ, ਜਿੱਥੇ ਮੈਂ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ, ਬਾਕੀ ਸਿੰਘ ਸਾਹਿਬਾਨ ਜਿੰਨੇ ਵੀ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ, ਸਭਨਾਂ ਵੱਲੋਂ ਆਪ ਜੀ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ ਜੀ। ਨਾਲ ਹੀ ਬੇਨਤੀ ਹੈ ਭਾਈ, ਪੁੱਤਰਾਂ ਤੋਂ ਸੁਪੁੱਤਰ ਬਣਨ ਦਾ ਆਪਾਂ ਯਤਨ ਕਰੀਏ, ਤੇ ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਕੇ ਜਿਹੜੇ ਬਚਨ ਰੋਜ਼ ਦੁਹਰਾਨੇ ਹਨ, ਸਤ ਸੰਗਤ ਮਹਾਰਾਜ ਦੇ ਇਹ ਆਪਾਂ ਦੁਹਰਾਨੀਆਂ, ਭਾਵੇਂ ਐਨ ਗਿਆਨੀ ਗਿਆਨ ਸਿੰਘ ਜੀ ਦੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਕੇਵਲ ਤੇ ਕੇਵਲ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ, ਇਸ ਦੀ ਸਿੱਖਿਆ ਨਾਲ ਜੁੜ ਕੇ ਬਾਣੀ ਬਾਣੀ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰਨਾ ਹੈ। ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਆਓ ਭੁੱਲਾ ਚੁੱਕਾਂ ਦੀ ਖਿਮਾ, ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਬੁਲਾਇਆ ਬੋਲੀ ਤੇਰਾ, ਤੂੰ ਸਾਹਿਬ ਗੁਣੀ ਗਹਿਰਾ, ਜਪ ਨਾਨਕ ਨਾਮ ਸਤਿ ਸਾਖੀ।